ਤਾਂ ਬਟਾਉਣੀਆਂ ਚਾਹੁੰਦਾ ਹੋਊ, ਬਹੁਤ ਸਾਰੀਆਂ ਹੋਣੀਆਂ ਨੇ ਜਿਹਨੇ ਸੁਣੀ ਨਾ ਹੋਵੇ ਸਾਰੀ ਗੱਲ, ਉਹਦੇ ਅੰਦਰ ਸ਼ੰਕਾ ਹੁੰਦੀ ਹੈ। ਜਾਂ ਤਾਂ ਇਹ ਭਾਜੂ ਇਹ ਆਪਾਂ ਬਣ ਜਾਂਗੇ।
ਬਾਲਕੋ ਸੰਭਾਰ ਕਰ ਲੀਨੀ ਕਰਵਾਰ, ਢਾਰ ਪੈਠੋ ਰਣ ਮਧ ਮਾਰ ਮਾਰ ਇਉਂ ਉਚਾਰ ਕੈ।
ਕਹਿੰਦਾ ਆਪਣੇ ਕੋਲ ਬਹੁਤ ਸਵਾਲ ਨੇ, ਆਪਣੇ ਕੋਲ ਬਹੁਤ ਗਿਆਨ ਹੈ, ਆਪਣੇ ਬਲ ਨੂੰ ਸੰਭਾਲਿਆ ਉਹਨੇ, ਭੁੱਲਿਆ ਨੀ ਸਭ ਕੁਛ।
ਬਲ ਕੋ ਸੰਭਾਰ ਕੈ,
ਬਲ ਬਲ ਬਹੁਤ ਕੁਛ ਭੁੱਲ ਜਾਂਦਾ ਆਦਮੀ, ਜਾ ਕੇ ਜਾਂ ਚਰਚਾ ਜਾਂਦਾ ਭੁੱਲ ਜਾਂਦਾ, ਬੁੱਧੀ ਉਹ ਨੀ ਕੰਮ ਕਰਦੀ, ਬੁੱਧੀ ਕੰਮ ਕਰਦੀ ਹੈ, ਭੁੱਲਿਆ ਨੀ ਸੰਭਾਲਿਆ।
ਕਰ ਲੀਨੀ ਕਰਵਾਰ,
ਫਿਰ ਉਹਨੇ ਬੁੱਧੀ ਨੂੰ ਆਪਣੇ ਹੱਥ ਕੀਤਾ, ਬੁੱਧੀ ਦੀ ਲੜਾਈ ਫਿਰ ਲੜਨ ਲੱਗ ਗਿਆ,
ਡਾਰ ਪੈਠੋ
ਲੜਨ ਲੱਗ ਗਿਆ।
ਡਾਰ ਪੈਠੋ ਰਣ ਮਧ ਮਾਰ ਮਾਰ ਇਉਂ ਉਚਾਰ ਕੇ,
ਮਾਰ ਮਾਰ ਉਚਾਰ ਕੇ, ਕਹਿੰਦੇ ਕੋਈ ਨੀ ਲੜਾਂਗੇ, ਦੇਖਾਂਗੇ ਕੌਣ ਹਾਰਦਾ ਕੌਣ ਜਿੰਦਾ, ਲੜਾਂਗੇ।
ਸਾਥ ਪਏ ਸੁੰਭ ਕੇ ਸੋ ਮਹਾਂਵੀਰ ਧੀਰ ਯੋਧੇ, ਲੀਨੇ ਹਥਿਆਰ ਆਪਣੇ ਸੰਭਾਲ ਕੇ।
ਉਹਦੇ ਨਾਲ ਵੀ ਮਹਾਂਵੀਰ ਧੀਰ ਯੋਧੇ ਨੇ, ਧੀਰ ਵਾਲੇ ਨੇ, ਦੋ ਪਾਸੇ ਵੀ ਬੈਠੇ ਨੇ, ਸੁੰਭ ਦੇ ਨਾਲ ਵੀ ਮਹਾਂਵੀਰ ਧੀਰ ਯੋਧੇ ਨੇ, ਉਹਦੇ ਨਾਲ ਧੀਰਜ ਵਾਲੇ ਨੇ, ਧੀਰਜ ਨਾਲ ਲੜਦੇ ਨੇ, ਹੌਸਲੇ ਨਾਲ ਲੜਦੇ, ਹੌਸਲਾ ਨੀ ਛੱਡਿਆ।
ਐਸੇ ਚੱਲੇ ਦਾਨੋ ਰਵ ਮੰਡਲ ਛਪਾਨੋ ਮਾਨੋ, ਸਰਬ ਉਡਾਨੋ ਪੁੰਜ ਪੰਖਣ ਸੁਧਾਰ ਕੈ।
ਕਹਿੰਦੇ ਐ ਚੱਲਦੇ ਨੇ ਦਾਨੋ ਜਿਵੇਂ ਰਵ ਮੰਡਲ ਛਪਾਨੋ ਮਾਨੋ, ਜਿਵੇਂ ਆਕਾਸ਼ ਦਾ ਉੱਤੇ ਛਪਾ ਦੇਈ ਦਾ, ਹਨੇਰਾ ਕਰ ਦੇਈ ਦਾ, ਜਿਵੇਂ ਟਿੱਡੀ ਦਲ ਜਾਂਦਾ ਨਾ, ਟਿੱਡੀ ਦਲ ਉੱਡਦਾ, ਹਨੇਰਾ ਕਰ ਦਿੰਦਾ,
ਸਰਬ ਉਡਾਨੋ ਪੁੰਜ ਪੰਖਣ ਸੁਧਾਰ ਕੈ।
ਟਿੱਡੀ ਦਲ ਐ ਉੱਡੇ ਨੇ ਵੀ ਹੁਣ ਹਨੇਰਾ ਕਰ ਦੇਣਾ ਅਸੀਂ, ਇੱਕ ਵਾਰ ਤਾਂ ਉਹ ਹਨੇਰਾ ਕਰ ਰਹੇ ਨੇ, ਹਨੇਰੇ ਵਾਲੀਆਂ ਗੱਲਾਂ ਕਰ ਰਹੇ ਨੇ, ਹਨੇਰਾ ਕਰਨ ਵਾਲੀਆਂ ਫੈਲਾਉਣ ਵਾਲੀਆਂ, ਉਧਰੋਂ ਚਾਨਣ ਵਾਲੀ ਗੱਲ ਹੋ ਰਹੀ ਹੈ। ਦੇਖੋ ਉਧਰੋਂ ਉਹਨਾਂ ਨੇ ਚਾਨਣਾ ਕਰਨਾ, ਇਧਰ ਹਨੇਰਾ ਕਰ ਰਹੇ ਨੇ, ਉਧਰ ਸੂਰਜ ਚੜ੍ਹਦਾ ਚਾਨਣ ਹੁੰਦਾ, ਇਧਰ ਸੂਰਜ ਨੂੰ ਢੱਕਦੇ ਨੇ ਹਨੇਰਾ ਕਰਦੇ ਨੇ, ਇਹ ਲੜਾਈ ਹੈ
ਗਿਆਨ ਅਗਿਆਨ ਦੀ,
ਗਿਆਨ ਅਗਿਆਨ ਦੀ। ਉਹ ਅਗਿਆਨ ਫੈਲਾਉਂਦੇ ਨੇ, ਉਹ ਅਗਿਆਨ ਤੁਹਾਨੂੰ ਕੱਟ ਕੇ ਪਰੇ ਮਾਰ ਦਈਏ।
ਸਵਈਆ ਦਾਨਵ ਸੈਨ ਲਖੇ ਬਲਵਾਨ, ਸੋ ਬਾਹਨ ਚੰਡ ਪ੍ਰਚੰਡ ਪ੍ਰਮਾਨੋ।
ਦਾਨਵ ਸੈਨ ਲਖੇ ਬਲਵਾਨ, ਜਦ ਦੇਖਿਆ ਨੇ ਵੀ ਇਹ ਤਾਂ ਵਧਦੇ ਜਾਂਦੇ ਨੇ ਗਾਹ ਨੂੰ ਚੰਡੀ ਨੇ, ਸੋ ਬਾਹਨ ਚੰਡ ਪ੍ਰਚੰਡ ਪ੍ਰਮਾਨੋ, ਫਿਰ ਆਪਣਾ ਉਹਨੇ ਬਾਹਨ ਚੰਡੀ ਨੇ ਆਪਣਾ ਅੱਗੇ ਵਧਾਇਆ ਬਾਹਨ ਪ੍ਰਮਾਨੋ।
ਚੱਕਰ ਆਲਾਤ ਕੀ ਬਾਤ ਬਕੂਰਨ, ਛੱਤਰ ਨਹੀਂ ਸਮ ਔ ਖੁਰਸਾਨੋ।
ਚੱਕਰ ਆਲਾਤ ਕੀ ਬਾਤ ਬਕੂਰਨ, ਛੱਤਰ ਹੀ ਸਮ ਔ ਪ੍ਰਜਾਨੋ, ਫਿਰ ਉਹਨੇ ਆਪਣਾ ਚੱਕਰ ਸੰਭਾਲਿਆ। ਨਹੀਂ ਗੁਰਬਾਣੀ ਤੇ ਲੈ ਆਈ ਗੱਲ, ਗੁਰਮਤ ਤੇ ਲੈ ਆਈ ਗੱਲ,
ਬਾਤ ਬਕੂਰਨ,
ਹਾਂ ਆ ਦੋਈ ਗੱਲ ਜਿਹੜੀ ਸੀ ਬਕੂਰਨ ਵਾਲੀ ਗੱਲ ਛੱਡ ਦਿੱਤੀ, ਦੂਜੀ ਜਿਹੜੀ ਗੱਲ ਸੀ
ਛੱਤਰ ਨਹੀਂ ਸਮ ਔ ਖੜਸਾਨੋ,
ਹਵਾ ਜਿਹੜੇ ਹਵਾ ਦੇ ਹਵਾਈ ਫੈਰ ਸੀ ਨਾ ਹਵਾ ਦੇ ਕੋਲੇ, ਉਈ ਘੂਰਾ ਘੂਰੀ ਵਾਲੇ, ਇਹ ਛੱਡ ਕੇ ਉਹ ਸੈਂਸਟਿਵ ਹੋ ਕੇ ਗਿਆਨ ਚਰਚਾ ਤੇ ਆ ਗਈ, ਸੈਂਸਟਿਵ ਹੋ ਕੇ ਗੱਲ ਕਰੋ, ਗੱਲ ਜੇ ਕਰਨੀ ਹੈ ਸੰਜੀਦਗੀ ਨਾਲ ਗੱਲ ਕਰੋ, ਸੰਜੀਦਗੀ ਹੋ ਸੰਜੀਦਾ ਹੋ ਕੇ ਗੱਲ ਕਰੋ, ਉਹ ਚਰਚਾ ਚ ਲੈ, ਰੌਲੇ ਕੌਲੇ ਵਾਲੀ ਗੱਲ ਦਾ ਕੋਈ ਫਾਇਦਾ ਨਹੀਂ, ਉਹ ਤਾਂ ਰੌਲਾ ਪਾ ਕੇ ਵੀ ਜਿਵੇਂ ਰੌਲਾ ਪਾ ਕੇ ਰੌਲੇ ਚ ਪਾ ਦਈਏ ਗੱਲ, ਉਹਨੇ ਕਹਿ ਨਹੀਂ ਗੱਲ ਬਣਨੀ। ਚਰਚਾ ਹੋਊ ਦੋ ਚਾਰ ਆਦਮੀ ਤੁਸੀਂ ਆਪਣੇ ਕਰ ਲਓ, ਦੋ ਚਾਰ ਅਸੀਂ ਕਰ ਲੈਂਦੇ, ਉਹ ਕਰਨ ਗੱਲ, ਸਾਰਿਆਂ ਦਾ ਰੌਲਾ ਪਾਉਣ ਦਾ ਮਤਲਬ, ਹਾਂ ਰੌਲਾ ਪਾਉਣਾ ਤੁਸੀਂ ਉੱਥੇ ਬਾਹਰ ਸਲਾਹ ਕਰਿਆ ਪਰੇ ਹੋ ਕੇ, ਜਿਹੜੇ ਜਿਹੜੇ ਤੁਹਾਡੇ ਪੁਆਇੰਟ ਨੇ ਉਹ ਦੋ ਆਦਮੀ ਟਿਕ ਦੋ, ਉਹ ਕਰਨ ਗੱਲ। ਹਾਂਜੀ
ਤਾਰਨ ਮਾਹੇ ਸੋ ਐਸੇ ਫਿਰਿਓ, ਜਲ ਭੌਰ ਨਹੀਂ ਸਰ ਤਾਹੇ ਬਖਾਨੋ।
ਤਾਰਨ ਮਾਹੇ ਸੋ ਐਸੇ ਫਿਰਿਓ, ਜਲ
ਭੌਰ ਨਹੀਂ ਸਰ ਤਾਹੇ ਬਖਾਨੋ,
ਤਾਹੇ ਬਖਾਨੋ। ਤਾਰਨ ਮਾਹੇ, ਉਹ ਜੰਗ ਦੇ ਵਿਚ ਇਸ ਤਰੀਕੇ ਨਾਲ ਫਿਰਦੀ ਹੈ,
ਜਲ ਭੌਰ ਨਹੀਂ ਸਰ ਤਾਹੇ ਬਖਾਨੋ,
ਜਿਉ ਵਾਂਗੂ ਫਿਰਦੀ ਹੋਰ ਕੋਈ ਨੀ। ਹਾਂ ਇਹਦੀ ਉਹਦੇ ਸ਼ੇਰ ਵਾਂਗੂ ਇਸ ਤਰੀਕੇ ਨਿਰਭੈ ਹੋ ਕੇ ਫਿਰਦੀ ਹੈ ਜੰਗ ਚ, ਜਿਹਦੀ ਹੋਰ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ।
ਔਰ ਨਹੀਂ ਉਪਮਾ ਉਪਜੈ, ਸੋ ਦੋਹੂੰ ਰੁੱਖ ਕੇਹਰ ਕੇ ਮੁਖ ਅੰਨੋ।
ਹੋਰ ਕੋਈ ਉਪਮਾ ਨਹੀਂ ਉਪਜ ਮੈਂ ਦੇ ਸਕਦਾ, ਐ ਸਮਝੋ ਦੋਏ ਪਾਸੇ ਸ਼ੇਰ ਲੜਦੇ ਨੇ,
ਸੋ ਦੋਹਾਂ ਰੁਕ ਕੇ ਹਰ ਕੇ ਮੁਖ ਮੰਨ ਲਓ।
ਨਿਰਭੈ ਹੋ ਕੇ ਉਹ ਵੀ ਗੱਲ ਕਰਦੇ ਨੇ, ਨਿਰਭੈ ਹੋ ਕੇ ਵੀ ਗੱਲ ਕਰਦੇ, ਜਿਵੇਂ ਦੋ ਛੇਰ ਲੜਦੇ ਹੋਣ, ਦੋ ਛੇਰਾਂ ਦੀ ਲੜਾਈ ਸਮਝ ਲਓ ਇਹਨੂੰ।
ਪਿਓ ਤਬ ਚੰਡ ਪ੍ਰਚੰਡ ਹੈ ਭਾਰੀ,
ਜੁਦ ਮਹਾਂ ਅਸਰੰਗਨ ਸਾਥ, ਪਿਓ ਤਬ ਚੰਡ ਪ੍ਰਚੰਡ ਹੈ ਭਾਰੀ। ਉਸ ਵੇਲੇ ਰਾਖਸ਼ ਨਾਲ ਭਾਰੀ ਯੁੱਧ, ਯਾਨੀ ਖਤਰਨਾਕ ਹਾਲਤ ਵਿੱਚ ਯੁੱਧ ਆ ਗਿਆ। ਯੁੱਧ ਇੱਕ ਫੈਸਲਾ ਕਰਨ ਸਟੇਜ 'ਚ ਆ ਗਿਆ, ਖਤਰਨਾਕ ਮੋੜ 'ਤੇ ਆ ਗਿਆ। ਆਪ ਜਿਹੜੇ ਦੈਂਤ ਨੇ, ਸ਼੍ਰੋਮਣੀ ਦੈਂਤ ਨੇ, ਆਪ ਆ ਗਏ ਮੈਦਾਨ 'ਚ। ਪਹਿਲਾਂ ਤਾਂ ਸੈਨਾਪਤੀ ਆਉਂਦੇ ਸੀ, ਛੋਟੇ ਛੋਟੇ ਆਉਂਦੇ ਸੀ, ਹੁਣ ਆਪ ਆ ਗਏ ਜਿਹੜੇ ਆਗੂ ਸੀ।
ਸਹਿਨ ਅਪਾਰ ਹਕਾਰ ਸੁਧਾਰ ਵਿਧਾਰ ਸਿੰਘਾਰ ਦਈ ਰਣਕਾਰੀ।
ਉਧਰ ਤਾਂ ਯੁੱਧ ਖਤਰਨਾਕ ਸਟੇਜ 'ਚ ਆ ਗਿਆ, ਫੈਸਲਾ ਕੁੰਨ ਆ ਗਿਆ, ਉਧਰ ਕਥਾ ਦੀ ਸਮਾਪਤੀ ਆ ਗਈ। ਕੁਛ ਭੇਦ ਖੋਲ ਰਹੇ ਨੇ ਇਹਨਾਂ ਸਵਈਆਂ ਦੇ ਵਿੱਚ, ਐਸਾ ਭੇਦ ਖੋਲ ਰਹੇ ਨੇ ਵੀ ਦਰਅਸਲ ਯੁੱਧ ਇਹ ਕੀ ਹੈ। ਦੋ ਤਿੰਨ ਜਗ੍ਹਾ ਐਸੇ ਕਲਿਊ ਦੇ ਦਿੱਤੇ, ਨਿਸ਼ਾਨ ਦੇ ਦਿੱਤੇ, ਉਹ ਤਾਂ ਸਾਫ਼ ਹੋ ਗਿਆ ਵੀ ਇਹ ਗਿਆਨ ਚਰਚਾ। ਇਹ ਪੰਕਤੀ ਦੇ ਵਿੱਚ ਕੀ ਹੈ? ਸੈਨ ਅਪਾਰ ਹਕਾਰ ਸੁਧਾਰ, ਅਪਾਰ ਸੈਨਾ ਨੂੰ ਦਬਕ ਕੇ, ਦਬਕ ਕੇ, ਭੈ ਦਿਖਾ ਕੇ, ਗਿਆਨ ਪ੍ਰਚਾਰ ਕਰਕੇ, ਉਪਦੇਸ਼ ਕਰਕੇ, ਭੈ ਦਿਖਾ ਕੇ ਸੁਧਾਰਤਾ, ਸੁਧਾਰ ਕੀਤਾ। ਹਕਾਰ ਸੁਧਾਰ, ਸੁਧਾਰ ਹੈ ਨਾਲ ਮਾਰਿਆ ਤਾਂ ਹੈ ਨੀ ਬਿਲਕੁਲ।
ਵਿਦਾਰ ਸੰਘਾਰ ਦੀ ਰਣਕਾਰੀ,
ਵਿਦਾਰ ਉਹਨਾਂ ਦੇ ਜਿਹੜੇ ਸੀ ਨਾ ਆਪਣੇ ਜਿੱਥੇ ਅੜੇ ਹੋਏ ਸੀ ਉੱਥੋਂ ਭਜਾ ਤੇ, ਜਿੱਥੇ ਅੜੇ ਹੋਏ ਸੀ ਉਹਨਾਂ ਦੇ ਬੁੱਧ, ਜਿੱਥੇ ਅੜੀ ਹੋਈ ਸੀ ਦੁਰਮਤ ਜਿਹੜੀ ਸੀ ਉਹਨਾਂ ਦੀ ਅੜੀ ਹੋਈ ਸੀ ਜਿੱਥੇ, ਉਹ ਵਿਦਾਰਤੀ ਭਜਾਤੀ ਅੰਦਰੋਂ ਦੁਰਮਤ। ਗੁਰਮਤ ਨੇ ਦੁਰਮਤ ਦਾ ਹਨਨ ਕਰਤਾ ਮਾਰਤੀ, ਗੁਰਮਤ ਦਾ ਪ੍ਰਚਾਰ ਐਸਾ ਹੋਇਆ, ਦੁਰਮਤ ਉਹਨਾਂ ਦੇ ਅੰਦਰੋਂ ਤਿਆਗ ਗਈ। ਦੁਰਮਤ ਜਿਹੜੇ ਬਕਾਰ ਸੀ ਭੱਜ ਗਏ, ਬਕਾਰ ਭਜਾਏ ਨੇ ਅੰਦਰੋਂ ਵਿਦਾਰ।
ਖੇਤ ਪਿਓ ਤਾਂ 400 ਕੋਸ ਲਓ ਸੋ ਉਪਮਾ ਕਵੀ ਦੇਖ ਵਿਚਾਰੀ।
400 ਕੋਸ ਦਾ ਖੇਤ ਸੀ, 400 ਕੋਸ ਦੇ ਏਰੀਏ ਦੇ ਵਿਦਵਾਨ ਇਕੱਠੇ ਸੀ।
ਖੇਤ ਪਿਓ ਤਾਂ 400
ਕੋਸ ਆਲੇ ਦੁਆਲੇ ਦੇ, 400 ਕੋਸ ਦਾ ਮਤਲਬ ਹੈ ਕੋਸ ਤਾਂ ਹੁਣ ਰਾਜਸਥਾਨ ਦੇ ਤਾਂ ਕੋਸ ਆਪਣੇ 5-5 ਮੀਲ ਦੇ ਨੇ, 6-6 ਮੀਲ ਦੇ ਨੇ। ਕੋਸ ਦੀ ਕੋਈ ਖਾਸ ਨਫਤ ਨਹੀਂ ਕਿੰਨੀ ਹੈ, ਕਿਸੇ ਵੇਲੇ ਕਿੰਨਾ ਬੜਾ ਕੋਸ ਸੀ, ਕਿਸੇ ਵੇਲੇ ਕਿੰਨਾ ਬੜਾ ਕੋਸ। ਮੇਰਾ ਖਿਆਲ ਹੈ ਜਿਹੜਾ ਕੋਸ ਹੈ ਸਾਰਾ ਹਿੰਦੁਸਤਾਨ ਆ ਜਾਂਦਾ ਹੋਊ 400 ਕੋਸ ਦੇ ਵਿੱਚ। ਜੇ ਇਹਨਾਂ ਦੇ 400 ਕੋਸ ਆਪਾਂ ਮੰਨੀਏ ਰਾਜਸਥਾਨ ਵਾਲੇ, ਤਾਂ ਜੇ ਵਿਚਾਲੇ ਜੇ ਯੁੱਧ ਹੋਵੇ ਸਾਰਾ ਹਿੰਦੁਸਤਾਨ ਆ ਗਿਆ ਵਿੱਚ। ਉਹਨਾਂ ਦੇ ਕਹਿੰਦੇ ਨੇ ਵੀ ਊਂਟ ਤੁਰੀ ਜਾਂਦਾ, ਭੱਜਿਆ ਜਾਂਦਾ, ਭੱਜਿਆ ਜਾਂਦਾ, ਜਾਂ ਸਵਾਰ ਥੱਕ ਕੇ ਨਾ ਸਾਹ ਜਿਹਾ ਲੈਂਦਾ ਉੱਤੇ ਨੂੰ ਗੋਡੇ ਜੇ ਚੱਕ ਕੇ, ਜਦ ਕਹਿੰਦੇ ਹੋ ਗਿਆ ਕੋਸ। ਦੋ ਕੋਸ ਪੈਂਡਾ ਹੀ ਕਰ ਸਕਦਾ ਆਦਮੀ, ਉਹਨਾਂ ਦੇ ਦੋ ਪੈਰ ਚ ਇੱਕ ਪੈਰ ਚ ਇੱਕ ਕੋਸ ਕਰ ਸਕਦਾ। ਇਸ ਕਰਕੇ ਕੋਸ ਦੀ ਕੋਈ ਨਫਤ ਖਾਸ ਨਹੀਂ ਹੈ। 400 ਕੋਸ ਉਹਦਾ ਦੂਰ ਦੂਰ ਤੱਕ ਦੇ ਕਹਿਣ ਦਾ ਮਤਲਬ, 400 ਕੋਸ ਦਾ ਰਣ ਨਹੀਂ ਹੈਗਾ। ਏਦਾਂ ਨਹੀਂ ਹੁੰਦਾ ਹੁੰਦਾ ਵੀ 400 ਮੀਲ ਦੇ ਵਿੱਚ ਯੁੱਧ ਫੈਲਿਆ ਹੋਵੇ। 400 ਕੋਸ ਦੇ 400 ਕੋਸ ਦੇ ਬੰਦੇ ਦੂਰ ਦੁਰਾਡੇ ਦੇ ਜਿੰਨਾ ਵੀ ਏਰੀਆ ਸੀ ਇਹਦਾ ਉਹ ਆਏ ਹੋਏ ਨੇ।
ਸੋ ਉਪਮਾ ਕਵੀ ਦੇਖ ਵਿਚਾਰੀ,
ਹਾਂ ਕਵੀ ਨੇ ਐਸੀ ਉਪਮਾ ਵਿਚਾਰੀ ਹੈ ਐਡੇ ਬੜੇ ਜੰਗ ਨੂੰ ਦੇਖ ਕੇ।
ਪੂਰਨ ਇੱਕ ਘੜੀ ਨਾ ਪਰੀ ਜੇ ਗਿਰੇ ਧਰ ਪੈ ਬਰ ਜਿਉ ਪਤ ਝਾੜੀ।
ਬਸ ਐ ਸਮਝ ਲਓ ਇੱਕ ਘੜੀ ਵੀ ਨਹੀਂ ਲੱਗੀ ਪੂਰੀ, ਇੱਕ ਘੜੀ ਨਹੀਂ ਲੱਗੀ ਪੂਰੀ
ਬਰ ਜਿਉ ਪਤ ਝਾੜੀ।
ਤਕਰੀਬਨ 2.5 ਘੰਟੇ ਦੀ ਘੜੀ ਮੰਨਦੇ ਨੇ, 2-2.5 ਘੰਟੇ ਹੀ ਲੱਗੇ ਨੇ ਜੰਗ ਨੂੰ, ਸਾਰੇ ਯੋਧੇ ਬਸ ਚੁੱਪ ਕਰਾ ਤੇ ਨੇ ਹੱਥੇ ਕਰਤੇ ਬਿਲਕੁਲ।
ਵਰਜਿਓ ਪੱਤ ਝਾੜੀ
ਐ ਸਮਝ ਲਓ ਝੜ ਗਏ, ਜਿਵੇਂ ਪੱਤ ਝੜ ਦੇ ਵਿੱਚ ਪੱਤੇ ਝੜ ਜਾਂਦੇ ਦਰਖਤ ਦੇ, ਸੌਖੇ ਜਿਹੇ ਝੜਦੇ। ਪਹਿਲਾਂ ਜਿਹੜੀ ਸੈਨਾ ਸੀ ਬਹੁਤ ਕੁਛ ਸੁਣ ਚੁੱਕੀ ਸੀ ਨਾ, ਇਹ ਤਾਂ ਆਪ ਹੀ ਅੜਦਾ ਸੀਗਾ, ਇਹ ਵੀ ਕੋਈ ਬਹੁਤੇ ਨਹੀਂ ਸੀ ਅੜਦੇ, ਪਤਾ ਲੱਗ ਗਿਆ ਸੀ ਇਹਨਾਂ ਨੂੰ ਵੀ। ਕਿਉਂਕਿ ਰੋਜ਼ ਇਹ ਚਰਚਾ ਹੁੰਦੀ ਹੈ, ਪਤਾ ਤਾਂ ਲੱਗੇ ਜਾਂਦਾ ਨਾ ਵੀ ਗੱਲ ਕੀ ਹੈ।
ਮਾਰ ਚਮੂ ਚਤਰੰਗ ਲਈ ਤਬ ਲੀਨੋ ਹੈ ਸੁੰਬ ਚਮੁੰਡ ਕੁਆਗਾ।
ਜਿਸ ਵਕਤ ਚਾਰੇ ਪ੍ਰਕਾਰ ਦੀ ਸੈਨਾ, ਪੈਦਲ ਘੋੜਿਆਂ ਵਾਲੇ, ਰਥਾਂ ਵਾਲੇ ਔਰ ਹਾਥੀਆਂ ਵਾਲੇ, ਚਾਰੇ ਕਿਸਮ ਦੀ ਸੈਨਾ ਮਾਰਤੀ, ਫਿਰ ਸੁੰਭ ਨੇ ਆਪ ਅੱਗਾ ਲਿਆ, ਕੋਈ ਯੋਧਾ ਜਾਣੀ ਬਚਿਆ ਹੀ ਨਾ। ਸਾਹਮਣੇ ਆਉਣ ਨੂੰ ਸਾਰੇ ਜਵਾਬ ਦੇ ਗਏ, ਸਾਡੇ ਬਸ ਦੀ ਗੱਲ ਨਹੀਂ ਹੈ। ਉਹਨੇ ਵੀ ਦੇਖ ਲਿਆ ਕੋਈ ਫਾਇਦਾ ਨਹੀਂ ਹੈ, ਇਹਨਾਂ ਨੂੰ ਭੇਜ ਕੇ ਕੋਈ ਫਾਇਦਾ ਨਹੀਂ, ਹੁਣ ਕੋਈ ਖੜਦਾ ਨਹੀਂ ਹੈ। ਜਦੋਂ ਆਪਣਾ ਆਦਮੀ ਕੋਈ ਗਾਂ ਜਾ ਕੇ ਖੜੇ ਨਾ, ਬੇਇੱਜ਼ਤੀ ਹੁੰਦੀ ਹੈ। ਹਾਰ ਖਾ ਕੇ ਆ ਜਾਵੇ, ਕੁੱਟ ਖਾ ਕੇ ਆ ਜਾਵੇ, ਫਿਰ ਬੇਇੱਜ਼ਤੀ ਹੁੰਦੀ ਹੈ। ਉਹ ਆਪ ਹੋਇਆ ਅੱਗੇ
ਸਮੁੰਡ ਸੁੰਭ ਚਮੁੰਡ ਕੁਆਗਾ।
ਚਮੁੰਡ ਇਹਦਾ ਨਾਮ ਚਮੁੰਡਾ ਵੀ ਹੈ ਇਹਨਾਂ ਨੂੰ, ਹਾਲਾਂਕਿ ਚਮੁੰਡ ਉਹ ਰਾਕਸ਼ਸ ਹੈ ਇੱਕ, ਉਸ ਰਾਕਸ਼ਸ ਨੂੰ ਮਾਰਨ ਕਰਕੇ ਹੀ ਨਾਮ ਚਮੁੰਡਾ ਹੈ ਇਹਦਾ। ਚੰਡ ਔਰ ਮੁੰਡ ਦੇ ਵੱਧ ਜਦੋਂ ਕਰਨ ਕਰਕੇ ਦੁਰਗਾ ਦਾ ਨਾਮ ਚਮੁੰਡਾ ਵੀ ਹੈ, ਇੱਥੇ ਚਮੁੰਡਾ ਲਿਖਿਆ, ਚਮੁੰਡ ਕੁਆਗਾ ਤਾਂ ਕਰਕੇ ਲਿਖਿਆ।
ਚਾਲ ਪਰਿਓ ਅਵਨੀ ਸਿਗਰੀ ਹਰ ਜੂ ਹਰ ਆਸਣ ਤੇ ਉੱਠ ਭਾਗਾ।
ਐ ਸਮਝ ਲੋ ਸਾਰੀ ਧਰਤੀ ਦੇ ਉੱਤੇ ਹੀ ਹਲਚਲ ਵਿਚ ਗਈ ਵੀ ਜੇ ਸੁੰਭ ਹਾਰ ਗਿਆ, ਜਿਹੜੀ ਰਾਜਾ ਤਾਂ ਸੁੰਭ ਸੀ ਨਾ, ਇਉਂ ਲੱਗਦਾ ਹੈ ਵੀ ਇਹ ਅੱਗੇ ਦੀ ਪੰਕਤੀ ਇਹ ਦੱਸਦੀ ਹੈ ਵੀ ਜਿਹੜਾ ਸੁੰਭ ਹੈ ਇਹ ਸ਼ਿਵਜੀ ਦਾ ਭਗਤ ਹੈ। ਅਸਲ ਦੇ ਵਿੱਚ ਦੇਵਤਿਆਂ ਦੀ ਯਾਰ ਸ਼ਿਵਜੀ ਦੀ ਉਹ ਜੰਗ ਹੋ ਰਹੀ ਹੈ, ਇਹ ਸ਼ਿਵ ਦਾ ਭਗਤ ਹੈ। ਦੇਵਤਿਆਂ ਨੂੰ ਉਹ ਮੰਨਦੇ ਨਹੀਂ, ਇਹ ਲੜਾਈ ਦੇਵਤਿਆਂ ਦੀ ਯਾਰ ਇਹਨਾਂ ਦੀ ਹੋ ਰਹੀ ਹੈ,
ਪੰਡਤਾਂ ਯੋਗੀਆਂ ਦੀ,
ਯੋਗੀਆਂ ਦੀ ਔਰ ਪੰਡਤਾਂ ਦੀ। ਇਹ ਸ਼ਿਵਜੀ ਦਾ ਭਗਤ ਹੈ, ਅੱਗੇ ਆਉਂਦੀ ਹੈ ਨਾ।
ਚਾਲ ਪਰਿਓ ਅਵਨੀ ਸਿਗਰੀ ਹਰ ਜੂ ਹਰ ਆਸਣ ਤੇ ਉੱਠ ਭਾਗਾ।
ਹਰ ਜੂ ਹਰ ਆਸਣ ਤੇ ਉੱਠ ਭਾਗਾ, ਸ਼ਿਵਜੀ ਉੱਠ ਕੇ ਭਜ ਲਿਆ ਵੀ ਮੇਰਾ ਹੁਣ ਚੇਲਾ ਆਖਰੀ ਗਿਆ, ਪਤਾ ਨੀ ਕੀ ਹੋਣ ਵਾਲਾ, ਹੁਣ ਤਾਂ ਬਾਕੀ ਤਾਂ ਸਾਰੇ ਹਾਰ ਗਏ, ਇੱਕੋ ਹੀ ਆਦਮੀ ਬਚਿਆ, ਇਹ ਹੁਣ ਅੱਗੇ ਹੋਇਆ, ਜੇ ਇਹ ਹਾਰ ਗਿਆ ਮੇਰਾ ਕੱਖ ਨਹੀਂ ਰਹਿਣਾ। ਦੇਖੋ ਇੰਦਰ ਨੂੰ ਨੀ ਫਿਕਰ ਪਿਆ, ਫਿਕਰ ਸ਼ਿਵਜੀ ਨੂੰ ਪੈਂਦਾ। ਵਿਸ਼ਨੂੰ ਨੂੰ ਨੀ ਫਿਕਰ ਪੈਂਦਾ, ਫਿਕਰ ਸ਼ਿਵਜੀ ਨੂੰ ਪੈਂਦਾ। ਇਹਦਾ ਮਤਲਬ ਹੈ ਸ਼ਿਵਜੀ ਦੇ ਪੱਖ ਦੇ ਨੇ ਬੰਦੇ, ਸ਼ਿਵਜੀ ਦੇ ਚੇਲੇ ਨੇ ਸਾਰੇ ਇਹ।
ਰਾਵਣ ਵੀ ਸ਼ਿਵਭਗਤ
ਹੈ। ਹਾਂ ਹਾਂ ਸ਼ਿਵਜੀ, ਰਾਵਣ ਵੀ ਸ਼ਿਵ ਭਗਤ ਹੈ।
ਸੂਖ ਗਯੋ ਤਰਸ ਕੇ ਹਰ ਹਾਰ ਸੰਕੰਤੀ ਅੰਕ ਮਹਾਂਪਿਓ ਜਾਗਾ। ਸੂਖ ਗਯੋ ਤਰਸ ਕੇ ਹਰ ਹਾਰ
ਗਯੋ ਤਰਸ ਕੇ ਹਰ ਹਾਰ, ਹਾਰ ਤੇ ਕੌਮਾਂ ਲੱਗੂਗਾ। ਸ਼ਿਵਜੀ ਦੇ ਗੜ ਦਾ ਹਾਰ ਜਿਹੜਾ ਸੱਪ ਆ ਉਹ ਵੀ ਸੁੱਕ ਗਿਆ, ਗੜ ਚ ਹਾਰ ਹੈ ਉਹਨੂੰ ਸੱਪ ਦਾ ਹੀ ਹਾਰ ਹੈ ਉਹਦੇ। ਵਿਸ਼ਨੂੰ ਦੇ ਤਾਂ ਮਾਇਆ ਦਾ ਉਹ ਵੀ ਸੱਪੇ ਹੀ ਹੈ, ਉਹਨੀ ਹੀਰਿਆਂ ਦਾ ਹਾਰ ਉਹ ਵੀ ਸੱਪੇ ਹੀ ਹੈ,
ਮਾਇਆ
ਨਾਗਣੀ ਹੈ। ਉਹਦੇ ਹੋਰ ਕਿਸਮ ਦਾ ਸੱਪ ਹੈ, ਇਹਦੇ ਹੋਰ ਕਿਸਮ ਦਾ ਸੱਪ ਹੈ।
ਸੋ ਸੰਕਤ
ਅਹੰਕਾਰ ਦਾ ਸੱਪ ਹੈ, ਹੋਰ ਕਿਸਮ ਦਾ ਸੱਪ ਹੈ, ਉਹਦੇ ਹੋਰ ਕਿਸਮ ਦਾ ਸੱਪ। ਦੋਹਾਂ ਦੇ ਹੀ ਨਾ, ਦੋਵੇ ਮਾਇਆਦਾਰੀ ਨੇ, ਮਾਇਆਦਾਰੀ ਦੋ ਹੀ ਨੇ।
ਸੋ ਸੰਕਤ ਅੰਕ
ਮਨ ਹੈ ਨਾ, ਮਨ ਸ਼ਿਵਜੀ ਦਾ ਮਨ ਪ੍ਰਧਾਨ ਹੈ ਇੱਥੇ, ਸਭ ਤਾਂ ਮਨ ਮੱਤ ਹੈ, ਤ੍ਰਿਕੁਣੀ ਚ ਬੈਠਾ ਇੱਥੇ ਰੋਕ ਰਿਹਾ, ਇੱਥੇ ਮਨ ਕਿਵੇਂ ਰੁਕ ਜੂਗਾ, ਮਨ ਬੇਬਸ ਹੈ ਇਹਦਾ, ਬੇਕਾਬੂ ਹੈ ਮਨ।
ਸੋ ਸੰਕਤ ਅੰਕ ਮਹਾਂਪਿਓ ਜਾਗਾ।
ਸੋ ਸੰਕਤ ਅੰਕ
ਮਹਾਂਪਿਓ ਜਾਗਾ,
ਮਹਾਂਪਿਓ ਜਾਗਾ, ਐਸੀ ਸ਼ੰਕਾ ਪੈਦਾ ਹੋ ਗਈ, ਪੈ ਹੋ ਗਿਆ ਵੀ ਹੁਣ ਉਹ ਮੁਸ਼ਕਲ ਹੈ ਗੱਲ ਵੀ, ਹੁਣ ਬਚਾਉ ਨੀ। ਹੁਣ
ਲਾਗ ਰਹੇ ਹੋ ਲਪਟਾਏ ਗਰੇ ਮਨ,
ਸੁੰਭ ਵੀ ਤਾਂ ਇਹਦੇ ਵਰਗਾ ਹੀ ਸੀ ਜਿਹੜਾ ਪਹਿਲਾਂ ਹਾਰ ਗਿਆ ਨਾ ਭਾਈ, ਉਹ ਵੀ ਤਾਂ ਇਹੋ ਜਿਹਾ ਹੀ ਸੀ। ਮਹਾਂਮੋਠਾਂ ਚ ਬੜਾ ਛੋਟਾ ਕੌਣ ਹੁੰਦਾ, ਮਹਾਂਮੋਠਾਂ ਚ ਕੋਈ ਬੜਾ ਛੋਟਾ ਨੀ ਹੁੰਦਾ, ਐਵੇਂ ਉੱਨੀ ਵੀ ਦਾ ਮੂੰਹ ਮੁੱਲੀ ਫਰਕ ਹੁੰਦਾ। ਉਹਨੇ ਕਿਹਾ ਇਹ ਕਿੱਥੋਂ ਖੜਨ ਲੱਗਿਆ, ਉਹ ਨੀ ਜਦ ਖੜਿਆ।
ਲਾਗ ਰਹੇ ਹੋ ਲਪਟਾਏ ਗਰੇ ਮਦ, ਮਨ ਨੂੰ ਮੰਡ ਕੀ ਮਾਲ ਕੋ ਤਾਗਾ।
ਇਉਂ ਸੱਪ ਲਿਬੜ ਗਿਆ ਗੜ ਨੂੰ ਜਾ ਕੇ, ਮਨ ਉਹਦਾ ਇਉਂ ਡਰ ਕੇ ਲਿਬੜ ਗਿਆ ਅੰਦਰ, ਜਿਵੇਂ ਐਕਸੀਡੈਂਟ ਤੇ ਪਹਿਲਾਂ ਮਨ ਅੰਦਰ ਚਲਾ ਜਾਂਦਾ ਨਾ, ਬੇਹੋਸ਼ ਹੋ ਜਾਂਦਾ, ਤ੍ਰਿਕੁਟੀ ਛੱਡ ਜਾਂਦਾ, ਐ ਦੁਰਗੀ ਤ੍ਰਿਕੁਟੀ ਛੱਡ ਕੇ ਭੈ ਭੀਤ ਹੋ ਕੇ ਅੰਦਰ ਚਲਿਆ ਗਿਆ, ਜਿਵੇਂ ਸੱਪ ਗਾਇਬ ਹੋ ਗਿਆ, ਉਹ ਜਿਹੜੀ ਸਿਰਾਂ ਦੀ ਮਾਲਾ ਉਹਦਾ ਧਾਗਾ ਬਣ ਗਿਆ, ਧਾਗਾ ਦੀਦਾ ਹੀ ਨੀ ਹੁੰਦਾ। ਸਿਰਾਂ ਦੀ ਮਾਲਾ ਧਾਗਾ ਨਾ, ਸੱਪ ਨੀ ਰਿਹਾ ਧਾਗਾ ਬਣ ਗਿਆ ਹੁਣ, ਧਾਗੇ ਵਰਗਾ ਪਤਲਾ।
ਸਵਈਆ ਚੰਡ ਕੇ ਸਾਹਮਣੇ ਆਏ ਕਹਿ ਸੁੰਭ ਕਹਿਓ ਮੁਕਸੇ ਇਹ ਮੈਂ ਸਭ ਜਾਨੀ।
ਚੰਡ ਦੇ ਸਾਹਮਣੇ ਆ ਕੇ ਸੁੰਭ ਨੇ ਕਿਹਾ ਵੀ ਗੱਲ ਸੁਣ ਲੈ, ਇਹ ਮੈਨੂੰ ਆ ਗਈ ਸਮਝ ਤੂੰ ਕਿਉਂ ਜਿੱਤੀ ਹੈ, ਕੱਲੀ ਨੀ ਸੀ ਤੂੰ ਜਿੱਤ ਸਕਦੀ, ਆ ਜਿਹੜੀਆਂ ਦੇਵੀਆਂ ਨਾਲ ਹੋਰ ਵਿਦਵਾਨ ਬਿਠਾਲੇ ਨੇ ਕਦੇ ਬਿਠਾਲੇ ਨੇ, ਅਸੀਂ ਕੱਲਾ ਕੱਲਾ, ਤੁਸੀਂ ਤਿੰਨ ਤਿੰਨ ਚਾਰ ਚਾਰ, ਇਹ ਕੋਈ ਲੜਾਈ ਹੈ? ਲੜਾਈ ਹੋਣੀ ਚਾਹੀਦੀ ਕੱਲੇ ਨੂੰ ਕੱਲੇ ਦੀ।
ਕਾਲੀ ਸਮੇਤ ਸਭੇ ਸ਼ਕਤੀ ਮਿਲ ਦਿਨੋ ਖਪਾਏ ਸਭੇ ਦਲ ਬਾਨੀ।
ਆ ਜਿਹੜੇ ਸਾਡੇ ਬੜੇ ਬੜੇ ਦਲਾਂ ਦੇ ਸੂਰਮੇ ਸੀ ਬਾਨੀ ਸੀਗੇ, ਇਹ ਚੰਡ ਦੂਜੀਆਂ ਸ਼ਕਤੀਆਂ ਨੇ ਮਿਲ ਕੇ ਤੁਸੀਂ ਮਿਲ ਕੇ ਜਿੱਤੇ ਨੇ, ਉਹ ਕੱਲਾ ਤੁਸੀਂ ਇੱਕ 11, ਇਹ ਨੀ ਲੜਾਈ ਹੈ, ਲੜਾਈ ਕੱਲੇ ਨੂੰ ਕੱਲੇ ਦੀ ਹੋਣੀ ਚਾਹੀਦੀ ਹੈ। ਹਾਂਜੀ
ਚੰਡ ਕਹਿਓ ਮੁਖ ਤੇ ਉਨਕੋ ਤੇ ਉਦਾਂ ਛਿਨ ਗੌਰ ਕੇ ਮੱਧ ਸਮਾਨੀ।
ਚੰਡੀ ਨੇ ਉਹਨਾਂ ਨੂੰ ਕਿਹਾ ਕੱਲ ਚੰਗਾ ਤੁਸੀਂ ਐਂ ਕਰੋ, ਅਸਲ ਦੇ ਵਿੱਚ ਇਹ ਸ਼ਕਤੀਆਂ ਤਾਂ ਮਿਲਾਈਆਂ ਤੇ ਰੌਲਾ ਪਾਉਂਦੇ ਸੀ ਉਹ ਜ਼ਿਆਦਾ ਆਦਮੀ ਇਕੱਠੇ ਹੋ ਕੇ, ਇਹ ਬੰਦੇ ਤਾਂ ਮਿਲਾਏ ਸੀ, ਲੋੜ ਹੀ ਨਹੀਂ ਸੀ ਕੱਲੇ ਨੂੰ ਕੱਲੇ ਵਾਸਤੇ ਤਾਂ ਲੋੜ ਹੀ ਨਹੀਂ ਹੁੰਦੀ। ਤਾਂ ਉਹਨਾਂ ਨੇ ਕਿਹਾ ਵੀ ਚੰਗਾ ਭਾਈ ਤੁਸੀਂ ਚੁੱਪ ਕਰ ਜਾਓ ਹੁਣ, ਮੈਂ ਆਪ ਹੀ ਦੇਖ ਲੂ, ਤੁਸੀਂ ਆਪਣੀ ਸ਼ਕਤੀ ਮੈਨੂੰ ਦੇ ਦਿਓ, ਵਿੱਚੇ ਹੁੰਦੀ ਹੈ। ਹੁਣ ਇਹ ਸ਼ਕਤੀਆਂ ਕੀ ਹੁੰਦੀਆਂ ਨੇ, ਸ਼ਕਤੀਆਂ ਨੇ ਗਿਆਨ ਦੀਆਂ, ਇਹ ਜਿਹੜਾ ਆਤਮ ਗਿਆਨ ਹੈ ਇਹ ਸਾਰੇ ਗਿਆਨ ਹੁੰਦੇ ਨੇ, ਹਰ ਆਪੇ ਹੀ ਇੱਕ ਰੰਗ ਹੈ ਆਪੇ ਬਹੁ ਰੰਗੀ, ਜਿਹੜੇ ਬਹੁ ਰੰਗੀ ਸ਼ਕਤੀਆਂ ਨੇ ਉਹ ਵੀ ਇਹਦੇ ਵਿੱਚ ਹੀ ਹੁੰਦੀਆਂ ਨੇ। ਸੂਰਜ ਦੀ ਲਾਈਟ ਚ ਸਾਰੀਆਂ ਰੰਗ ਹੁੰਦੇ ਨੇ, ਇਹ ਤਾਂ ਸੂਰਜ ਦੀ ਲਾਈਟ ਹੈ ਤਾਂ ਸਾਰੇ ਰੰਗ ਹੁੰਦੇ ਨੇ, ਸੂਰਜ ਦੀ ਧੁੱਪ ਦਾ ਆਪਣਾ ਰੰਗ ਹੈ ਪਰ ਰੰਗ ਸਾਰੇ ਉਹਦੇ ਵਿੱਚ ਹੀ ਨੇ, ਇਸ ਕਰਕੇ ਸੂਰਜ ਨਾਲ ਇਹਨੂੰ ਦਿੱਤੀ ਹੋਈ ਹੈ, ਸਰ ਕੰਪੈਰੀਜ਼ਨ ਸੂਰਜ ਨਾਲ ਕੀਤਾ ਹੋਇਆ ਇਹ ਗਿਆਨ ਦਾ। ਹਰ ਆਪੇ ਹੀ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋਤਿਸ ਭਾਵੇ ਨਾਨਕਾ ਸਾਈ ਗੱਲ ਜਮੀ।
ਚੰਡ ਕਹਿਓ ਮੁਖ ਤੇ ਉਨਕੋ ਤੇ ਉਹਦਾ ਛਿੰਨ ਗੌਰ ਕੇ ਮੱਧ ਸਮਾਨੀ।
ਤੁਸੀਂ ਮੇਰੇ ਵਿੱਚ ਸਮਾ ਜਾਓ, ਗੌਰ ਜਾਣ ਦਾ ਨਾਂ ਹੈ ਚੰਡੀ ਦਾ, ਵੀ ਤੁਸੀਂ ਮੇਰੇ ਵਿੱਚ ਸਮਾ ਜਾਓ ਸਾਰੀਆਂ, ਤੁਸੀਂ ਨਾ ਬੋਲਿਓ ਹੁਣ, ਜਦ ਇਹ ਕਹਿੰਦਾ ਕੱਲੇ ਨੂੰ ਕੱਲਾ ਠੀਕ ਹੈ, ਕੱਲੇ ਨੂੰ ਕੱਲਾ ਸਾਨੂੰ ਤਾਂ ਫਾਇਦਾ, ਬੋਲਣਾ ਜੇ ਕੋਈ ਬੋਲੇ।
ਜੂੰ ਸਰਤਾ ਕੇ ਪ੍ਰਵਾਹ ਕੇ ਬੀਚ ਮਿਲੇ ਵਰਖਾ ਬਹੁ ਬੂੰਦਨ ਪਾਣੀ।
ਜੂੰ ਸਰਤਾ ਪ੍ਰਵਾਹ ਕੇ ਬੀਚ ਮਿਲੇ ਵਰਖਾ ਬਹੁ ਬੂੰਦਨ ਪਾਣੀ, ਜਿਵੇਂ ਸਰਤਾ ਨਦੀ ਹੋਵੇ ਕੋਈ ਉੱਤੋਂ ਪੈਣੀਆਂ ਹੁਣ ਕਣੀਆਂ, ਹੁਣ ਕਣੀਆਂ ਸਰਤਾ ਨੂੰ ਕਿਹੜਾ ਗਾਹਾਂ ਬਹੁਤਾ ਕਰ ਦੇਣਗੀਆਂ, ਜੇ ਵਿੱਚ ਪਾਣੀ ਮਿਲ ਜੂਗਾ ਉਹਦੇ ਨਾਲ ਨਾ ਸਰਤਾ ਭਰਨ ਲੱਗੀ ਹੈ ਨਾ ਉਹਨਾਂ ਦੇ ਬਿਨਾਂ ਸਰਤਾ ਉਣੀ ਹੋਣ ਲੱਗੀ ਹੈ। ਜੇ ਸਰਤਾ ਨਦੀ ਨਦੀ ਤੇ ਮੀਂਹ ਪੈਂਦਾ ਹੋਵੇ ਉਹ ਬੂੰਦਾਂ ਦਾ ਪਾਣੀ, ਉਹਦੇ ਨਾਲ ਕੀ ਸਰਤਾ ਨੂੰ ਫਰਕ ਪਾ ਦੂਗਾ, ਉਹ ਵਿੱਚ ਹੀ ਮਿਲ ਗਿਆ।
ਸਵਈਆ ਕੈਬਲ ਚੰਡ ਮਹਾਰਣ ਮੱਧ ਸੋ ਲੈ ਜਮ ਧਾੜ ਕੀ ਤਾਂ ਪਰ ਲਾਈ।
ਕਹਿ ਬਲ ਚੰਡ, ਚੰਡੀ ਨੇ ਬਲ ਧਾਰ ਕੇ
ਮਹਾਰਣ ਮੱਧ,
ਮਹਾਰਣ ਮੱਧ
ਸੋ ਲੈ ਜਮ ਦਾੜ ਕੀ ਤਾਂ ਪਰ ਲਾਈ।
ਜਮਦਾੜ ਲੈ ਕੇ ਛੋਟਾ ਹਥਿਆਰ ਲੈ ਕੇ ਹੱਥ ਵਾਲਾ, ਜਿਵੇਂ ਖੰਜਰ ਹੁੰਦੀ ਹੈ ਜਮਦਾੜ, ਉਹਦੇ ਛਾਤੀ ਚ ਮਾਰੀ
ਬੈਠ ਕੇ,
ਛਾਤੀ ਚ ਮਾਰੀ ਹੁਣ ਦਿਮਾਗ ਤੇ ਨਹੀਂ ਮਾਰੀ, ਕੱਲੇ ਨੂੰ ਕੱਲਾ ਆਇਆ ਨਾ ਹੋ, ਕੱਲੇ ਨੂੰ ਕੱਲਾ ਆਇਆ ਛਾਤੀ ਚ ਮਾਰੀ। ਇੱਥੇ ਦੱਸ ਸਾਰੀ ਸ਼ਕਤੀ ਇੱਥੇ ਬੈਠੀ ਹੈ, ਦੱਸ ਬੈਠੀ ਹੈ ਕਿ ਨਹੀਂ ਬੈਠੀ, ਜੇ ਬੰਦ ਹੋ ਗਿਆ ਹਾਰਟ ਦਿਮਾਗ ਚੱਲੂਗਾ, ਦਿਮਾਗ ਉਹਨਾਂ ਚਿਰ ਚੱਲਦਾ ਜਿੰਨਾ ਚਿਰ ਹਾਰਟ ਚੱਲਦਾ, ਸਾਰੀ ਸ਼ਕਤੀ ਇੱਥੇ ਇੱਥੇ ਦੱਸ, ਜਿਹੜਾ ਡਰ ਹੈ ਉਹ ਵੀ ਇੱਥੇ ਹੈ, ਖੁਸ਼ੀ ਆ ਉਹ ਵੀ ਇੱਥੇ ਹੀ ਹੈ, ਪ੍ਰਗਟ ਚਾਹੇ ਦਿਮਾਗ ਚੋਂ ਹੁੰਦੀ ਹੈ ਬਾਹਰ ਜਾ ਕੇ ਸਰੀਰ ਚ, ਗਮੀ ਦੇ ਨਾਲ ਹਾਰਟ ਫੇਲ ਹੁੰਦਾ ਦਿਮਾਗ ਤਾਂ ਫੇਲ ਨਹੀਂ ਹੁੰਦਾ, ਖੁਸ਼ੀ ਨਾਲ ਵੀ ਹਾਰਟ ਫੇਲ ਹੁੰਦਾ, ਫਿਰ ਖੁਸ਼ੀ ਦਾ ਔਰ ਗਮੀ ਦਾ ਅਸਰ ਹੈ ਕਿੱਥੇ, ਓਏ ਹਾਰਟ ਜੀ ਹੈ ਸਭ ਕੁਛ, ਦਿਮਾਗ ਤਾਂ ਮਹਿਸੂਸ ਕਰਦਾ ਦੂਏ ਨੂੰ ਦੱਸਦਾ, ਦੂਏ ਨੂੰ ਦੱਸਣ ਵਾਸਤੇ ਹੈ ਦਿਮਾਗ ਦੀ ਲੋੜ, ਪ੍ਰਗਟ ਕਰਨ ਵਾਸਤੇ ਦਿਮਾਗ ਦੀ ਲੋੜ ਹੈ, ਜਿਵੇਂ ਸਾਡੇ ਅੰਦਰ ਕੋਈ ਗੱਲ ਹੈ ਮੂੰਹ ਦੀ ਲੋੜ ਜ਼ਿਆਦਾ ਜਾਂ ਦੂਏ ਨੂੰ ਦੱਸਣੀ ਨਹੀਂ, ਮੂੰਹ ਦੀ ਕੀ ਲੋੜ ਹੈ, ਬੋਲਣ ਦੀ ਕੀ ਲੋੜ ਹੈ, ਦਿਮਾਗ ਤਾਂ ਬੋਲ ਕੇ ਦੱਸਦਾ, ਫਿਰ ਚਾਹੇ ਉਹਦੇ ਚਿਹਰੇ ਦਾ ਰੰਗ ਰੂਪ ਅੱਖਾਂ ਚੋਂ ਆ ਜਾਏ ਉਹ ਖੁਸ਼ੀ, ਚਾਹੇ ਚਿਹਰੇ ਤੇ ਆ ਜਾਏ ਖੁਸ਼ੀ ਉਹ ਦਿਮਾਗ ਦੇ ਰਾਹੀਂ। ਐਸੇ ਵੀ ਲੋਕ ਨੇ ਜਿਹੜੇ ਜਾ ਰਹੇ ਨੀ ਹੁਣ ਦਿੰਦੇ ਖੁਸ਼ੀ ਅਰਗਮੀ ਨੂੰ, ਖੁਸ਼ੀਆਰ ਕਮੀ ਜਾ ਰਹੇ ਨੀ ਹੁਣ ਦਿੰਦੇ, ਫਿਰ ਉਹ ਕਿੱਥੇ ਰਹਿੰਦੀ ਹੈ ਖੁਸ਼ੀਆਰ ਕਮੀ? ਜਹਾਂ ਦਿਮਾਗ ਤੱਕ ਨੀ ਜਾਣ ਦਿੰਦੇ ਉਹ, ਜਿਹਦੇ ਦਿਮਾਗ ਤੱਕ ਖੁਸ਼ੀ ਕਮੀ ਜਾਂਦੀ ਉਹਨੂੰ ਹਾਰਟ ਅਟੈਕ ਹੋਊਗਾ। ਦਿਮਾਗ ਤਾਂ ਜਾਣਦੇ ਰੋਕਣਾ ਚਾਹੀਦਾ ਬਸ ਇਹਨੂੰ, ਦਿਮਾਗ ਜਿੰਨਾ ਜਾਵੇ ਹਿੱਟ ਕਰਦਾ ਦਿਮਾਗ, ਜੇ ਦਿਲੇ ਉੱਥੇ ਹੀ ਪਹੁੰਚਾ ਜਾਵੇ ਜਿੱਥੇ ਖੁਸ਼ੀ ਮੈਸੇਜ ਜਾਂਦਾ ਉੱਥੇ ਹੀ ਪਹੁੰਚਾ ਜਾਵੇ ਬਸ। ਪਾਚਨ ਸ਼ਕਤੀ ਜਦੋਂ ਘੱਟ ਜਾਂਦੀ ਹੁੰਦੀ ਹੈ ਨਾ ਕੰਮ, ਫਿਰ ਬਿਮਾਰੀ ਪੈਦਾ ਹੋਣੀ। ਹਜ਼ਮ ਸ਼ਕਤੀ ਦਿਲ ਦੀ ਘੱਟ ਜਾਂਦੀ ਹੈ,
ਬੈਠ ਗਈ
ਉਹਨੂੰ ਸਮ ਕਰਕੇ ਮੰਨਣ ਦਾ ਮਤਲਬ ਇਹੀ ਹੈ, ਪਾਚਨ ਸ਼ਕਤੀ ਵਧਾਈ ਹੈ। ਸੁੱਖ ਨੂੰ ਹਜ਼ਮ ਕਰਨਾ ਔਖਾ, ਦੁੱਖ ਨੂੰ ਸਿਖਾਉਣਾ, ਦੁੱਖ ਤਾਂ ਕਰਨਾ ਹੀ ਪੈਂਦਾ, ਦੁੱਖ ਤਾਂ ਕਰਨਾ ਹੀ ਪੈਂਦਾ, ਸੁੱਖ ਹਜ਼ਮ ਕਰਨਾ ਔਖਾ, ਡੁੱਲ ਜਾਂਦਾ ਬਾਹਰ ਛੇਤੀ ਉਹ ਨੀ ਹਜ਼ਮ ਹੁੰਦਾ। ਸੁੱਖ ਹੁੰਦਾ ਥੋੜੀ ਚੇਰ ਦਾ, ਥੋੜੀ ਦੇਰ ਦਾ ਸੁੱਖ ਹੁੰਦਾ, ਡੁੱਲ ਜਾਂਦਾ ਬਾਹਰ।
ਬੈਠ ਗਈ ਅਰੀ ਕੇ ਉਰਮੈ ਤੈ ਸਰਾਉਣ ਤੇ ਜੁਗਣ ਪੂਰ ਅਗਾਈ,
ਬਸ ਬੈਠ ਗਈ ਗੱਲ ਉਹਦੇ ਦਿਮਾਗ ਦਿਲ ਚ ਬੈਠ ਗਈ,
ਬੈਠ ਗਈ ਅਰੀ ਕੇ ਉਰਮੈ,
ਉਰਮੈ ਹਿਰਦੇ ਚ ਬੈਠ ਗਈ ਗੱਲ ਵੀ ਗਲਤ ਹੈ, ਠੀਕ ਹੈ ਇਹ ਤਾਂ ਗੱਲ ਠੀਕ ਹੈ। ਜੇ ਹਾਰਟ ਬੰਦ ਹੋ ਗਿਆ ਦਿਮਾਗ ਤਾਂ ਖਤਮ ਹੈ, ਤੂੰ ਦਿਮਾਗ ਦੀ ਸੰਬੰਧੀ ਲਾਉਣਾ ਜਾ ਕੇ ਉੱਥੇ ਚੜ ਕੇ, ਦਿਮਾਗ ਚ ਹੈ ਕੀ? ਜਦ ਗਰਭ ਵਿੱਚ ਸੀ ਦਿਮਾਗ ਦੇ ਵਿੱਚ ਨਹੀਂ ਸੀਗੀ ਆਤਮਾ, ਤਾਂ ਸੁਨਤੀ ਲੱਗੀ ਹੋਈ ਸੀ ਗਰਭ ਵਿੱਚ, ਅੱਖਾਂ ਕੰਮ ਨਹੀਂ ਸੀ ਕਰਦੀਆਂ, ਨੱਕ ਕੰਮ ਨਹੀਂ ਸੀ ਕਰਦਾ, ਕੰਨ ਨਹੀਂ ਸੀ ਕੰਮ ਕਰਦੇ, ਮੂੰਹ ਨਹੀਂ ਸੀ ਕੰਮ ਕਰਦਾ, ਦਿਮਾਗ ਦੀ ਲੋੜ ਹੀ ਨਹੀਂ ਸੀ। ਦਿਮਾਗ ਦੀ ਲੋੜ ਜਦ ਪਈ ਜ਼ਿਆਦਾ ਬੰਦ ਹੋ ਗਿਆ, ਡਾਇਰੈਕਟ ਆਉਣਾ ਉਹ ਜਿਹੜਾ ਪਾਈਪ ਥੀ ਆਉਂਦਾ ਸੀ ਨਾ ਬੰਦ ਹੋ ਗਿਆ, ਮਹਿਸੂਸ ਕੀਤਾ ਸਰੀਰ ਨੇ ਤ੍ਰਿਸ਼ਨਾ ਤੇ ਦਿਮਾਗ ਦੀ ਲੋੜ ਪਈ, ਦੱਸਣ ਵਾਸਤੇ ਲੋੜ ਪਈ ਨਾ ਵੀ ਹੁਣ ਚਾਹੀਦਾ, ਉਹ ਤ੍ਰਿਸ਼ਨਾ ਨੂੰ ਪ੍ਰਗਟ ਕਰਨ ਵਾਸਤੇ ਦਿਮਾਗ ਦੀ ਲੋੜ ਪਈ, ਪ੍ਰਗਟ ਕਰਨੀ ਸੀ ਨਾ ਤ੍ਰਿਸ਼ਨਾ, ਜੇ ਪ੍ਰਗਟ ਕਰਦਾ ਤਾਂ ਹੀ ਕੋਈ ਦਿੰਦਾ ਖਾਣ ਨੂੰ ਪੀਣ ਨੂੰ, ਉਹ ਅੰਦਰਲੀ ਚੀਜ਼ ਨੂੰ ਪ੍ਰਗਟ ਕਰਨ ਵਾਸਤੇ ਦਿਮਾਗ ਦੀ ਲੋੜ ਹੈ, ਤਾਂ ਰੋਇਆ, ਨਹੀਂ ਰੋਣ ਦੀ ਕੀ ਲੋੜ ਸੀ, ਉੱਥੇ ਸੀ ਉਹਦਾ ਤਪ ਕਰਤਾ ਸਾਧ ਸਾਧ ਸਿਮਰਤ ਪ੍ਰਭ ਰਹਿਤਾ, ਬਾਹਰ ਆ ਕੇ ਉੜ ਜੇ ਪਿਓ ਸਰੀਰ ਨਾਲ ਹੌਲੀ ਗਿਆ ਨਾ, ਤੂੰ ਛੋੜ ਛਡਾਨਾ ਛੁੱਟ ਗਿਆ, ਉਹ ਛੱਡ ਦਿੱਤਾ, ਦੇਵਣ ਹਾਰ ਮਨੋ ਬਿਸਰਾਨਾ, ਦੇਵਣ ਹਾਰ ਪਹਿਲਾਂ ਇੱਥੇ ਵੀ ਉਹੀ ਸੀ ਹੁਣ ਬਾਹਰ ਵੀ ਉਹੀ ਹੈ, ਦੇਵਣ ਹਾਰ ਨਹੀਂ ਬਦਲਿਆ, ਤੈਂ ਸਮਝ ਲਿਆ ਵੀ ਦੇਵਣ ਹਾਰ ਬਦਲ ਗਿਆ, ਤੈਨੂੰ ਭੁਲੇਖਾ ਪਹਿਲਾਂ ਜਿਹੜਾ ਜਿਵੇਂ ਉਹ ਪਹਿਲਾਂ ਜਿਹੜਾ ਦਿੰਦਾ ਸੀ ਉਹੀ ਦਿੰਦਾ ਹੁਣ ਵੀ, ਮਾਂ ਰੋਟੀ ਜ਼ਰੂਰ ਖਾਂਦੀ ਹੈ, ਦੁੱਧ ਜ਼ਰੂਰ ਪੀਂਦੀ ਹੈ, ਖੁਰਾਕ ਜ਼ਰੂਰ ਖਾਂਦੀ ਹੈ, ਪਰ ਬੱਚੇ ਨੂੰ ਖੁਰਾਕ ਮਾਂ ਦੇ ਬਸ ਦੀ ਗੱਲ ਨਹੀਂ ਦੇਣੀ, ਮਾਂ ਦੇ ਮਾਂ ਰੋਕ ਕੇ ਦਿਖਾਵੇ ਬੱਚੇ ਦੀ ਖੁਰਾਕ, ਰੋਕ ਨਹੀਂ ਸਕਦੀ, ਜੇ ਘੱਟ ਖਾਓ ਉਹਦੇ ਸਰੀਰ ਚੋਂ ਢਲ ਕੇ ਚਲੀ ਜਾਊ, ਉਹਨੂੰ ਜ਼ਰੂਰ ਜਾਊ, ਜੇ ਘੱਟ ਖਾਊਗੀ ਤਾਂ ਬੱਚੇ ਨੂੰ ਜ਼ਰੂਰ ਜਾਊ, ਚਾਹੇ ਇਹਦਾ ਸਰੀਰ ਖਰ ਜਾਵੇ, ਉਹਦਾ ਜਿਹਨੇ ਉੱਥੇ ਰੱਖਿਆ ਹੋਇਆ ਉਹਨੇ ਜਿੰਦਾ ਰੱਖਣਾ ਹੀ ਰੱਖਣਾ, ਉਹਨੂੰ ਜਾਊਗੀ ਖੁਰਾਕ, ਚਾਹੇ ਇਹਦਾ ਸਰੀਰ ਖੜਕੇ ਜਾਵੇ, ਡੰਗਰ ਦੁੱਧ ਦਿੰਦੇ ਨੇ, ਜੇ ਉਹਨੂੰ ਖੁਰਾਕ ਨਹੀਂ ਪਾਉਂਦਾ ਹੋਵੇ ਦੁੱਧ ਤਾਂ ਪੈਦਾ ਹੋਣਾ, ਡੰਗਰ ਦਾ ਸਰੀਰ ਖਰਜੂਗਾ, ਬਸ ਉਹੀ ਗੱਲ ਹੈ, ਉੱਥੇ ਵੀ ਉਹੀ ਗੱਲ ਹੈ, ਕਿਉਂ ਦੁੱਧ ਕਿਹਨੂੰ ਜਾਣਾ, ਉਹਦੇ ਬੱਚੇ ਵਾਸਤੇ ਦੁੱਧ, ਚਾਹੇ ਚੋ ਅਸੀਂ ਲੈਂਦੇ ਹਾਂ, ਚੋ ਚਾਹੇ ਅਸੀਂ ਲੈਂਦੇ ਹਾਂ, ਉਹਦੇ ਬੱਚੇ ਵਾਸਤੇ ਦੁੱਧ, ਬਾਅਦ ਚ ਦੁੱਧ ਦਿੰਦੀ ਹੈ ਜਦ ਮਾਂ ਦਾ ਦੁੱਧ ਚੁੱਕਦਾ, ਜਦ ਮਾਂ ਰੋਕ ਕੇ ਦਿਖਾ ਦੇਵੇ, ਇਹ ਸਭ ਪਰਮੇਸ਼ਰ ਦੀ ਖੇਡ ਹੈ, ਆਦਮੀ ਦੇ ਬਸ ਬਹੁਤਾ ਕੁਛ ਨਹੀਂ ਹੈ, ਆਦਮੀ ਨੂੰ ਭੁਲੇਖਾ ਹੈਗਾ, ਇਹ ਗੱਲ ਤੇ ਵਿਚਾਰ ਨਹੀਂ ਕੀਤੀ ਕਦੇ ਕਿਸੇ ਨੇ। ਹਾਂਜੀ,
ਬੈਠ ਗਈ ਅਰੀ ਕੇ ਉਰਮੈ,
ਗੱਲ ਉਹਦੇ ਦਿਮਾਗ ਚ ਬੈਠ ਗਈ ਵੀ ਗੱਲ ਤਾਂ ਠੀਕ ਹੈ, ਅਰ ਕੇ ਉਰਮੈ ਹਿਰਦੇ ਚ ਬੈਠ ਗਈ ਗੱਲ, ਕਟਾਰ ਬੈਠ ਗਈ, ਕੀ ਉਹ ਗੱਲ ਬੈਠ ਗਈ ਜਿਹੜੀ ਕੀਤੀ ਸੀ ਕਟਾਰ ਵਾਂਗੂ ਲੱਗ ਗਈ,
ਤੈ ਸਰਾਉਣ ਤੇ ਜੁਗਣ ਪੂਰ ਅਗਾਈ,
ਬਸ ਉਹ ਜਿਹੜਾ ਸੀ ਨਾ ਅੰਦਰ ਲੋਭ ਔਰ ਹੋਰ ਸਭ ਕੁਛ ਬਕਾਰਾਂ ਦਾ, ਉਹ ਜੁਗਣ ਪੀ ਗਈ, ਜੁਗਣ ਕੀ ਹੈ, ਸਮੇਂ ਦੀ ਜਿਹੜੀ ਹੈ ਨਾ ਸਮਾਂ ਆ ਗਿਆ, ਉਹਦੀ ਔਦ ਆ ਗਈ, ਸਮਾਂ ਆ ਗਿਆ ਛੁੱਟਣ ਦਾ, ਉਮਰ ਦਾ ਵੇਲਾ ਆ ਗਿਆ, ਉਮਰ ਦਾ ਵੇਲੇ ਵਾਲੀ ਜੁਗਣ ਪੀ ਗਈ, ਉਹਦਾ ਵੇਲਾ ਆ ਗਿਆ ਉਮਰ ਦਾ,
ਦੀਰਘ ਯੁੱਧ ਬਲੋਕ ਕੈ ਬੁੱਧ ਕਵੀਸ਼ਰ ਕੇ ਮਨ ਮੈਂ ਇਹ ਆਈ।
ਦੀਰਘ ਯੁੱਧ ਬਲੋਕ ਕੈ ਬੁੱਧ, ਇੱਥੇ ਘੁੰਮਣ ਲੱਗੂਗਾ। ਦੇਖੋ ਬੁੱਧ ਆ ਗਿਆ ਸਿੱਧੀ, ਉਹ ਲੜਾਈ ਅਕਲ ਦੀ ਹੈ, ਬੁੱਧ ਦੀ ਲੜਾਈ ਹੈ, ਸਾਫ ਹੈ ਕਰਤੀ ਕਿ ਬੁੱਧ ਦੀ ਲੜਾਈ ਹੈ। ਬੁੱਧੀ ਦਾ ਬੜਾ ਭਿਆਨਕ ਯੁੱਧ, ਦੀਰਘ ਯੁੱਧ ਦੇਖ ਕੇ, ਲੰਬਾ ਯੁੱਧ, ਦੀਰਘ ਹੁੰਦਾ ਲੰਬਾ, ਇੰਨੀ ਲੰਬੀ ਲੜਾਈ ਬੁੱਧੀ ਦੀ ਦੇਖ ਕੇ, ਅਕਲ ਦੀ ਲੜਾਈ ਹੈ ਨਾ, ਤੁਰ ਤੋਂ ਅਕਲ ਦੀ ਲੜਾਈ ਚੱਲੀ ਹੈ ਜਦੋਂ ਚੱਲੀ ਹੈ, ਇੰਨੀ ਲੰਬੀ ਬੁੱਧੀ ਦੀ ਲੜਾਈ ਦੇਖ ਕੇ ਕਵੀਸ਼ਰ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ।
ਲੋਥ ਪੈ ਲੋਥ ਗਈ ਪਰ ਇਉਂ ਸੋ ਮਨੋ ਸੁਰ ਲੋਕ ਕੀ ਸੀਡੀ ਬਣਾਈ।
ਲੁੱਥ ਤੇ ਲੋਥ ਐ ਜਾੜਤੀ, ਮੰਨ ਲੋ ਸੁਰਗ ਲੋਕ ਦੀ ਸੀਡੀ ਬਣਾਤੀ, ਸੁਰਗ ਲੋਕ ਚ ਪਹੁੰਚਾਤੇ ਸਾਰੇ। ਕੀ ਰਹਿ ਗਿਆ, ਕਸਰ ਕੀ ਰਹਿ ਗਈ? ਸਮਝਣ ਵਾਲਾ ਸਮਝ ਲੂਗਾ, ਜਿਹੜਾ ਨਾ ਸਮਝੂ ਉਹ ਮੂਰਖ ਹੈ। ਫਿਰ ਸਮਝਣ ਵਾਲਾ ਇੱਥੋਂ ਸਭ ਕੁਝ ਸਮਝ ਲੂਗਾ ਗੱਲ ਕੀ ਹੈ। ਸੁਰ ਲੋਕ ਦੀ ਸੀਡੀ ਬਣਾਤੀ ਇੰਨੀਆਂ ਲੋਥਾਂ ਕਰਕੇ, ਇੰਨੇ ਬੰਦੇ ਸਮਝਾ ਕੇ, ਹੁਣ ਬਾਕੀ ਨੂੰ ਸਮਝਾਉਣ ਦੀ ਲੋੜ ਨੀ, ਇਹੀ ਸਮਝਾਈ ਜਾਣਗੇ ਜਿਹੜੇ ਇੰਨੇ ਬਣਾਤੇ ਨਾ ਸਿਰਡੀ, ਇੰਨੇ ਲੋਕ ਸਮਝਾਤੇ, ਇਹੀ ਗਾਹਾਂ ਸਮਝਾਈ ਜਾਣਗੇ, ਹੁਣ ਉਹਦੀ ਸਮਝਾਉਣ ਵਾਲੇ ਦੀ ਲੋੜ ਨਹੀਂ ਰਹੀ। ਬਾਬੇ ਨਾਨਕ ਨੂੰ ਕਹਿੰਦੇ ਸੱਤ ਪੌੜੀਆਂ ਸੁਰਗ ਨੂੰ ਲਾਈਆਂ ਬਾਬੇ ਨਾਨਕ ਨੇ, ਉਹੀ ਪੌੜੀਆਂ ਨੇ ਸੁਰਗ ਨੂੰ ਲਾਈਆਂ ਹੋਈਆਂ ਜਿਹੜੇ ਗਾਉਂਦੇ ਹੁੰਦੇ ਸੀ। ਇਹ ਸੁਰਗ ਦੀ ਸੀੜੀ ਬਣਾਉਣੀ ਹੁੰਦੀ ਹੈ, ਇੰਨੇ ਲੋਕ ਸਮਝਾਤੇ, ਉਹ ਕਹਾਂ ਆਪੇ ਸਮਝਾਈ ਜਾਣਗੇ, ਹੁਣ ਪੌੜੀ ਰਾਹ ਬਣ ਗਿਆ, ਚੜੀ ਜਾਣਗੇ, ਸੀੜੀਆਂ ਇੱਕ ਵਾਰ ਬਣ ਜਾਣ ਆਪੇ ਚੜੀ ਜਾਂਦੇ ਨੇ ਲੋਕ। ਉੱਚੇ ਉੱਚੇ ਦੇਖੋ ਮੰਦਰ ਬਣਾਏ ਇਹਨਾਂ ਨੇ ਪੌੜੀਆਂ ਲਾ ਕੇ, ਬਾਈ ਇੱਕ ਵਾਰ ਪੌੜੀ ਬਣ ਗਈ ਲੋਕ ਚੜਨ ਲੱਗ ਜਾਂਦੇ ਨੇ, ਰਾਹ ਖੁੱਲ ਗਿਆ, ਰਾਹ ਖੋਲਤਾ, ਰਾਹ ਬਣਾਤਾ, ਰਾਹ ਦੱਸਤਾ। ਹਾਂਜੀ।
ਸੁੰਭ ਚਮੂ ਸੰਘ ਚੰਡਕਾ ਕ੍ਰੁੱਧ ਕੈ ਯੁੱਧ ਅਨੇਕਣ ਵਾਰ ਮਚਿਓ ਹੈ।
ਕਹਿੰਦੇ ਇੱਕ ਵਾਰ ਨੀ ਯੁੱਧ ਮਚਿਆ, ਪ੍ਰਹਲਾਦ ਉਦਾਰਿਓ ਅਨੇਕ ਵਾਰ, ਇਹ ਤਾਂ ਅਨੇਕਾਂ ਵਾਰ ਹੁੰਦਾ ਹੀ ਰਹਿੰਦਾ ਹਰ ਯੁੱਗ ਯੁੱਗ ਭਗਤ
ਉਪਾਇਆ।
ਬਸ ਜਿਹਦੇ ਨਾਲ ਯੁੱਧ ਹੁੰਦਾ ਉਹ ਸੁੰਭ ਹੁੰਦਾ, ਉਹਦਾ ਨਾਂ ਰੱਖ ਲਈਦਾ ਸੁੰਭ, ਰਾਵਣ ਇਹ ਨਾਂ ਰੱਖੇ ਹੁੰਦੇ ਨੇ। ਕਿਸੇ ਵੇਲੇ ਦਾ ਨਾਂ ਕੋਈ ਹੁੰਦਾ, ਕਿਸੇ ਵੇਲੇ ਕੋਈ ਹੁੰਦਾ। ਉਦੋਂ ਪਿੱਛੇ ਸੀਗਾ ਉਹ ਆਪਣਾ ਮਹਿਖਾ ਸੁਰ
ਮਦ ਕੈਟਬ,
ਮਦ ਕੈਟਬ ਹੁਣ ਸੁੰਭ ਹੋ ਗਿਆ, ਇਹ ਵੇਲੇ ਵੇਲੇ ਨਹੀਂ, ਉਹ ਤਾਂ ਇਹਨਾਂ ਦੇ ਚੇਲੇ ਹੀ ਨੇ। ਚੱਲ ਮੁੜ ਤਾਂ ਮਹਿਖਾ ਸੁਰ ਜਿਹੜਾ ਸੀ ਨਾ ਉਹਦਾ ਪਹਿਲਾਂ ਪ੍ਰਕਰਣ ਆ ਲਿਆ, ਉਦੋਂ ਖਤਮ ਹੋ ਕੇ ਦੁਬਾਰਾ ਬਹੁਰ ਪਿਓ, ਉਹ ਦੁਬਾਰਾ ਜਨਮ ਹੋਇਆ ਇਹਨਾਂ ਦਾ। ਹਰ ਯੁੱਗ ਯੁੱਗ ਭਗਤਾ ਪਾਇਆ, ਇਹ ਰਾਕਸ਼ਸ ਵੀ ਪੈਦਾ ਹੁੰਦੇ ਰਹਿੰਦੇ ਨੇ, ਕਦੇ ਲੜਾ ਉੱਤੇ, ਕਦੇ ਵੀਣਾ ਉੱਤੇ, ਕਦੇ ਔਗਣ ਦਾ ਰਾਜ, ਕਦੇ ਗੁਣਾਂ ਦਾ ਰਾਜ, ਕਦੇ ਸੱਚ ਦਾ ਰਾਜ, ਕਦੇ ਝੂਠ ਦਾ ਰਾਜ, ਇਹ ਹੁੰਦਾ ਹੀ ਰਹਿੰਦਾ।
ਖੇਡ ਤਾਂ ਤਾਂ ਚੱਲਦੀ,
ਖੇਡ ਚੱਲਦੀ ਹੋ ਰਹਿੰਦੀ ਹੈ, ਇਹ ਚੱਲਦਾ ਹੀ ਰਹਿੰਦਾ। ਕਈ ਵਾਰ ਇਹ ਸੁੰਭ ਦਾ ਟਾਕਰਾ ਹੋਇਆ।
ਸੁੰਭ ਚਮੂ ਸੰਘ ਚੰਡਕਾ ਕ੍ਰੁੱਧ ਕੈ ਯੁੱਧ ਅਨੇਕਰ ਵਾਰ,
ਅਨੇਕਾਂ ਵਾਰ ਕੀਤੇ ਨੇ ਸੁੰਭ ਦੇ ਨਾਲ, ਅਨੇਕ ਸੁਰ ਨੂੰ ਬਣਾ ਤਾਂ ਇੱਕੋ ਵਾਰ ਕੀਤਾ, ਅਨੇਕਾਂ ਹੀ ਵਾਰ ਕੀਤੇ ਨੇ, ਅੱਜ ਇੱਕੋ ਦਿਨ ਨਹੀਂ ਹੋਇਆ ਹੈ, ਇਹ ਹੁੰਦਾ ਹੀ ਰਹਿੰਦਾ। ਹੁਣ ਇਹ ਵੀ ਨਾ ਕੋਈ ਸਮਝੇ ਵੀ ਇੱਕੋ ਹੀ ਆਦਮੀ ਦੀ ਗੱਲ ਹੈ, ਇਹ ਉੱਥੇ ਵੀ ਕਿਹਾ ਪ੍ਰਹਲਾਦ ਉਹਦਾ ਵਾਰਿਓ ਅਨੇਕ ਵਾਰ, ਇਹ ਪ੍ਰਹਲਾਦ ਇਹ ਸੁੰਭ ਹੋਰ ਕੋਈ ਨਹੀਂ ਹੈ, ਨਾਂ ਕੋਈ ਰੱਖ ਲੋ, ਓਹੋ ਜੀਵ ਆਤਮਾ ਹੀ ਹੈ ਇੱਕ ਨਾ, ਉਹਦਾ ਨਾਂ ਇਹਦਾ ਆਤਮਾ ਦਾ ਤਾਂ ਕੋਈ ਨਾਂ ਹੁੰਦਾ ਹੀ ਨਹੀਂ, ਟਾਈਮ ਸਿਰ ਰੱਖਿਆ ਹੋਇਆ ਹੁੰਦਾ। ਹਾਂਜੀ।
ਜੰਬੋ ਕੋ ਜੁਗਣ ਗਰਿਜ ਮਜੂਰ ਰਕੱਤਰ ਕੀਚ ਮੈਂ ਈਸ ਨੱਚਿਓ ਹੈ।
ਕੀ ਹੁੰਦਾ ਹੁੰਦਾ ਜਾਂ ਯੁੱਧ ਹੁੰਦਾ ਹੁੰਦਾ, ਆ ਜੁਗਣ ਜੰਬੋ ਕੋ ਗਰਿਜ, ਇਹ ਤਾਂ ਹੁੰਦੇ ਨੇ ਮਜ਼ਦੂਰ, ਮਜ਼ਦੂਰ ਨੀ ਹੁੰਦੇ ਜਦ ਕੋਈ ਆਪਾਂ ਬਿਲਡਿੰਗ ਬਣਾਉਣੀ ਹੁੰਦੀ ਹੈ, ਮਜ਼ਦੂਰ ਨੀ ਹੁੰਦੇ ਕਿਲੇ ਦੀ ਕੰਧ ਬਣਾਉਣੀ ਹੁੰਦੀ ਹੈ, ਇਹ ਤਾਂ ਮਜ਼ਦੂਰ ਨੇ, ਤਾਂ ਲਏ ਨਾ ਮਜ਼ਦੂਰ ਦੇ ਤੌਰ ਤੇ ਨੇ, ਇਹਨਾਂ ਦੇ ਨਾਂ ਆਏ, ਐਵੇਂ ਨਾ ਸਮਝੋ ਸੱਚੀ ਮਿੱਚੀ ਦੇ ਗਿਲਜਾ ਨੇ, ਇਹ ਤਾਂ ਮਜ਼ਦੂਰ ਸੀਗੇ ਸਾਰੇ। ਹੁਣ ਗੱਲਾਂ ਕਲੀਅਰ ਕਰਤੀਆਂ ਪਿੱਛੇ ਆ ਕੇ ਵੀ ਇਹ ਮਜ਼ਦੂਰ ਮੰਨੇ ਨੇ ਮੈਂ, ਇਹ ਮਜ਼ਦੂਰ ਸੀ। ਉਹ ਜਿਹੜਾ ਈਸ਼ਕ ਹੈ ਨਾ ਸ਼ਿਵਜੀ, ਉਹ ਕਹਾਣੀ ਕਰਦਾ ਸੀ ਘੜੀ ਬਣਿਆ ਤਾਂ
ਰਕੱਤਰ ਕੀਚ ਮੈਂ ਈਸ਼ ਨੱਚਿਓ ਹੈ,